गुरु प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की एक अमोलक लिखत है जिसका सिरलेख है जिंदगी दियां राहां ते। इस विच आप जी ने अपने जीवन वृतांत, जिहड़ी उन्हां दे जीवन विच घटनावां होईयां उन्हां दा वर्णन किया है। संमत 1881 तो लैके 1904 तक दियां घटनावां दा इस लिखत विच जिक्र है। इत्थे दसना योग होवेगा कि आप जी दा जीवन काल 1881 तो लैके 1931 तक दा सी। जो भाई साहब भाई वीर सिंह जी तो आप नूं छो प्राप्त होई ते गुरसिखी जीवन दियां उचाइयां दा जिक्र आप जी ने जो कीता वो इस तों बाद दियां घटनावां हन। सो ये जिहड़ी लिखत है ये उस तों पहले दा जिक्र है। ये लिखत मन उन्हां दी अपनी स्वै जीवनी है जो उन्होंने अपने हाथी आप लिखी है अपनी घटनावां नूं। ये लिखत आप जी ने क्यों लिखी इस बारे आप जी ने भूमिका विच दर्शाया है। सो आओ पहले वो सरवण करन दी कोशिश करिए जी। भूमिका दा सिरलेख है केड़े अर्थ ते मेरी तकदीर इस अनिश्चित दुनिया विच अनोखी रही है। ਕਿਸੇ ਕਹਾਣੀ ਨਾਲੋਂ ਵੀ ਵਧੇਰੇ ਅਨੋਖੀ। ਮੈਂ ਇਕਬਾਲ ਕਰਦਾ ਹਾਂ ਕਿ ਹਰ ਕਿਸਮ ਦੀ ਜੋਸ਼ੀਲੀ ਮੁਹੱਬਤ ਜਵਾਨੀ ਵਿੱਚ ਮੇਰੀ ਡੂੰਘੀ ਖੁਸ਼ੀ ਦਾ ਤਜਰਬਾ ਰਿਹਾ ਹੈ। ਇਹੋ ਜਿਹੀਆਂ ਘੜੀਆਂ ਜਿਹੜੀਆਂ ਆਈਆਂ ਉਹ ਦੋ ਛਿਣੀਆਂ ਸਨ, ਉੜਦੀਆਂ ਆਈਆਂ, ਉੜਦੀਆਂ ਚਲੀਆਂ ਗਈਆਂ, ਪਰ ਉਹ ਸਦੀਵੀ ਮਿਠਾਸ ਦੀ ਮਿਣਤੀ ਸਨ। ਅਤੇ ਉਹ ਇੱਥੇ ਖੁਸ਼ੀ ਦੀਆਂ ਘੜੀਆਂ ਪੀੜਾਂ ਅਤੇ ਦੌੜ ਭੱਜ ਨਾਲ ਭਰੀ ਸਾਰੀ ਜ਼ਿੰਦਗੀ ਨੂੰ ਅਤੇ ਜੋਸ਼ੀਲੀ ਮੁਹੱਬਤ ਦੇ ਵਡੇਰੇ ਪਲਾਂ ਦੀ ਤਾਂਘ ਵਿੱਚ ਮੌਤ ਵਰਗੀ ਮੁੜ ਜਾਨ ਪਾਉਣ ਵਾਲੀ ਤਬਦੀਲੀ ਦੀ ਤੱਕ ਨੂੰ ਆਪਣੇ ਛਿਣ ਭੰਗਰ ਲਿਸ਼ਕਾਰੇ ਨਾਲ ਸਵਰਗੀ ਬਣਾ ਦਿੰਦੀਆਂ ਹਨ। ਅਤੇ ਮੈਂ ਹਮੇਸ਼ਾ ਇੱਕ ਜਾਂ ਦੂਜੇ ਵੇਗ ਵਿੱਚ ਜਿਉਣ ਨੂੰ ਪਿਆਰ ਕਰਦਾ ਰਿਹਾ ਹਾਂ। ਹਮੇਸ਼ਾ ਕਈ ਵਾਰੀ ਜਵਾਲਾਮੁਖੀ ਵਾਂਗ ਧਮਾਕੂ ਸਾਹਮਣੇ ਆਈ ਹਰ ਸ਼ੈ ਨੂੰ ਹੂੰਜਾ ਫਿਰ ਕੱਢਦਾ ਸਾਂ। ਮੈਂ ਨਹੀਂ ਜਾਣਦਾ ਮੇਰੀ ਜ਼ਿੰਦਗੀ ਕਿਸੇ ਹੋਰ ਲਈ ਕੀ ਦਿਲਚਸਪੀ ਰੱਖ ਸਕਦੀ ਹੈ, ਜਦਕਿ ਉਹਨਾਂ ਦੀ ਆਪਣੀ ਜ਼ਿੰਦਗੀ ਉਹਨਾਂ ਲਈ ਕੋਈ ਦਿਲਚਸਪੀ ਵਾਲੀ ਨਹੀਂ। ਖਾਸ ਕਰ ਜਦੋਂ ਮੇਰੀ ਜ਼ਿੰਦਗੀ ਬਿਲਕੁਲ ਐਡੀ ਬੇਘਟਨਾ ਹੈ ਜਿਹੜੀ ਹੁਣ ਇੱਕ ਫੁੱਲ ਉੱਤੇ ਅਤੇ ਫਿਰ ਦੂਜੀ ਉੱਤੇ ਜਾ ਬਹਿੰਦੇ ਪੰਛੀ ਦੀ। ਜਿਹੜਾ ਪ੍ਰਸੰਨ ਹੈ ਕਿ ਉਹਦੀ ਚਹਿਕ ਅਤੇ ਉਹਦੇ ਪਹੁੰਚੀਆਂ ਦੀ ਪਕੜ ਫੁੱਲਛੱਟੀਆਂ ਨੂੰ ਉਸ ਅੰਤਰੀ ਵੇਗ ਨਾਲ ਚੁਲਾਉਂਦੇ ਹਨ ਜਿਹਦੀ ਕਿਸੇ ਨੂੰ ਜਾਣ ਪਛਾਣ ਨਹੀਂ। ਆਪਣੇ ਸਾਥੀਆਂ ਨਾਲ ਇਸ਼ਕ ਲਾਉਣਾ ਅਤੇ ਫਿਰ ਤੋੜ ਲੈਣਾ, ਅਮੋੜ ਖਿੱਚਾਂ ਵਿੱਚ ਬਣਾਉਣਾ ਅਤੇ ਢਾਣਾ ਮੇਰੀ ਸਾਰੀ ਉਮਰ ਦਾ ਕੰਮ ਰਿਹਾ ਹੈ। ਮੇਰੀ ਮਾਂ ਲਈ ਇਹ ਕੋਈ ਖੁਸ਼ੀ ਹੋ ਸਕਦੀ ਸੀ ਪਰ ਉਹ ਮਰ ਚੁੱਕੀ ਹੈ। ਮੇਰੀਆਂ ਭੈਣਾਂ ਲਈ ਪਰ ਉਹ ਵੀ ਮੇਰੇ ਪਿਤਰਾਂ ਕੋਲ ਅਪੜ ਗਈਆਂ ਹਨ। ਮੇਰੇ ਭਰਾਵਾਂ ਲਈ ਪਰ ਉਹਨਾਂ ਦੋਹਾਂ ਕੋਲ ਮੇਰੀ ਬਿਆਰਥ ਚਿਰ ਚਿਰ ਸੁਣਨ ਜੋਗੀ ਵੇਲ ਹੈ ਹੀ ਨਹੀਂ। ਉਹ ਅਤੇ ਸਾਰੇ ਗੰਭੀਰ ਲੋਕ ਇਸ ਨੂੰ ਵੇਲੀ ਬਕ ਬਕ ਆਖਦੇ ਹਨ। ਉਹ ਨਹੀਂ ਜਾਣਦੇ ਕਿ ਸਾਬਣ ਦੇ ਬੁਲਬੁਲੇ ਉਡਾਣੇ ਆਪਣੇ ਸਮੇਂ ਦੀ ਚੰਗੇਰੀ ਵਰਤੋਂ ਹੈ ਇਹਦੇ ਨਾਲੋਂ ਕਿ ਆਪਣੇ ਕਮਜ਼ੋਰ ਮੋਢਿਆਂ ਉੱਤੇ ਜ਼ਿੰਦਗੀ ਦੇ ਫਰਜ਼ਾਂ ਨੂੰ ਚੁੱਕਿਆਂ ਅਤੇ ਆਪੇ ਸਹੇੜੀਆਂ ਪੀੜਾਂ ਦੀਆਂ ਚੀਸਾਂ ਹੇਠ ਮਰਿਆ ਜਾਏ। ਮੇਰਾ ਪਿਤਾ ਛਛੋਰੇ ਮੁੰਡਿਆਂ ਦੇ ਇਹੋ ਜਿਹੇ ਮਾਮਲਿਆਂ ਵਿੱਚ ਬਿਲਕੁਲ ਨਾ ਮਾਤਰ ਹੀ ਸਨ, ਕਿਉਂਕਿ ਉਹ ਮੇਰੀ ਮਾਂ ਦੇ ਮੁਕਾਬਲੇ ਵਿੱਚ ਬਹੁਤ ਘਟੀਆ ਮਨੁੱਖੀ ਸਮੱਗਰੀ ਦੇ ਬਣੇ ਹੋਏ ਸਨ। ਕੱਟੜ ਮੂਰਖਤਾ ਅਤੇ ਧੁੰਦਲੀ ਬੁੱਧੀ ਵਾਲੇ ਆਦਮੀ ਹਿੰਦੂ ਅਧਿਆਤਮਵਾਦੀ ਵਰਗਾ ਕੁਝ ਗਿਣੇ ਜਾਣ ਵਿੱਚ ਖੁਸ਼, ਦੁਨੀਆਂ ਵੱਲ ਚਟਾਨ ਵਰਗਾ ਰਵੱਈਆ ਰੱਖਣ ਵਾਲੇ ਆਦਮੀ। ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਉਹਨਾਂ ਵਰਗੀਆਂ ਰੱਬ ਸੰਬੰਧੀ ਉੱਚੀਆਂ ਲੰਮੀਆਂ ਬਹਿਸਾਂ ਕਰਨਾ ਜ਼ਿੰਦਗੀ ਆਖੀ ਜਾਣ ਵਾਲੇ ਅਵਸਰ ਨੂੰ ਐਵੇਂ ਵਰਾਨ ਕਰਨਾ ਹੈ। ਆਪਣੇ ਕਈ ਭਾਂਤੀ ਅਤੇ ਬਹੁਰੰਗੇ ਆਪਾ ਵਿਰੋਧਾ ਕਰਕੇ ਮੈਂ ਆਪਣੇ ਦੋਸਤਾਂ ਦੀ ਸੰਭਾਵਿਕ ਭਾਵੇਂ ਨਹੀਂ ਪਰ ਅਮਲੀ ਦੋਸਤੀ ਲਗਭਗ ਗੁਆ ਬੈਠਾ ਹਾਂ। ਜ਼ਿੰਦਗੀ ਦੀਆਂ ਬੁਨਿਆਦਾਂ ਅਤੇ ਪਿਆਰ ਅਤੇ ਆਦਰ ਭਾਵ ਸੰਬੰਧੀ ਮੇਰਾ ਉਹਨਾਂ ਸਾਰਿਆਂ ਨਾਲ ਇਖਤਲਾਫ ਹੈ। ਮੇਰਾ ਹਰ ਪਲ ਹਰ ਦੂਜੇ ਨਾਲੋਂ ਵੱਖਰਾ ਹੁੰਦਾ ਹੈ। ਮੈਂ ਕਦੇ ਵੀ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹੋਇਆ, ਆਪਣੇ ਨਾਲ ਵੀ ਨਹੀਂ। ਤੇ ਮਨੁੱਖੀ ਦੋਸਤੀ ਕਿਸੇ ਕਿਸਮ ਦਾ ਸਮਝੌਤਾ ਹੀ ਆਉਂਦਾ ਹੈ। ਆਤਮਾਵਾਂ ਦੀ ਪੂਰਨ ਸੰਮਤੀ ਹੋਰਨਾਂ ਦੁਨੀਆਂ ਵਿੱਚ ਹੀ ਇਕਸਾਰ ਕੀਤੀ ਜਾ ਸਕਦੀ ਹੈ। ਇਹੋ ਜਿਹਾ ਕੁਝ ਇਸੇ ਦੁਨੀਆਂ ਵਿੱਚ ਸੰਭਵ ਨਹੀਂ। ਜਿੱਥੇ ਤੱਕ ਇਸ ਧਰਤੀ ਉੱਤੇ ਮੇਰੇ ਸਮੇਂ ਦੇ ਪੰਨਿਆਂ ਨੂੰ ਵੇਲਿਆਂ ਫਰੋਲਣ ਦਾ ਸੰਬੰਧ ਹੈ, ਮੇਰੇ ਚੰਗੇ ਅਤੇ ਸਾਊ ਦੋਸਤਾਂ ਦੀ ਜੁੰਡਲੀ ਦੂਰ ਦੂਰ ਖਿਲਰ ਗਈ ਹੈ। ਪਰ ਸਰੋਤਿਆਂ ਦੀ ਲੋੜ ਵੀ ਕੀ ਹੈ? ਜਦ ਮੈਂ ਆਪਣੀ ਹੀ ਖੁਸ਼ੀ ਲਈ ਕੁਝ ਯਾਦਾਂ ਨੂੰ ਆਪਣੇ ਮਨ ਵਿੱਚ ਚੱਕਰ ਲਵਾ ਰਿਹਾ ਹਾਂ, ਕੀ ਮੈਂ ਇਹਨਾਂ ਨੂੰ ਆਪਣੇ ਵਾਸਤੇ ਹੀ ਉੱਚੀ ਪੜ੍ਹ ਨਹੀਂ ਸਕਦਾ? ਫਿਰ ਦੁਹਰਾ ਦੇਈਏ, ਪਰ ਸਰੋਤਿਆਂ ਦੀ ਲੋੜ ਵੀ ਕੀ ਹੈ? ਜਦ ਮੈਂ ਆਪਣੀ ਹੀ ਖੁਸ਼ੀ ਲਈ ਕੁਝ ਯਾਦਾਂ ਨੂੰ ਆਪਣੇ ਮਨ ਵਿੱਚ ਚੱਕਰ ਲਵਾ ਰਿਹਾ ਹਾਂ, ਕੀ ਮੈਂ ਇਹਨਾਂ ਨੂੰ ਆਪਣੇ ਵਾਸਤੇ ਹੀ ਉੱਚੀ ਪੜ੍ਹ ਨਹੀਂ ਸਕਦਾ? ਇਹ ਸਾਡੇ ਟੱਬਰ ਦੀ ਵਾਦੀ ਜਾਪਦੀ ਹੈ। ਮੇਰੀ ਧੀ ਨੂੰ ਮੇਰੀ ਪਤਨੀ ਨੇ ਇੱਕ ਵਾਰੀ ਪ੍ਰਸੰਨ ਹੱਸਦੇ ਰੋਂ ਵਿੱਚ ਆਖਿਆ ਸੀ ਕਿ ਉਹ ਉਹਨਾਂ ਦੀ ਧੀ ਹੈ ਜਿਹੜੇ ਆਪਣੀ ਕਹਾਣੀ ਸੁਣਾਉਣ ਲਈ ਸਰੋਤਿਆਂ ਨੂੰ ਮਹਿੰਗਾ ਮੁੱਲ ਦੇ ਦੇਣਗੇ। ਜਦੋਂ ਮੇਰੀ ਧੀ ਨੇ ਆਪਣੀ ਮਾਂ ਨੂੰ ਆਪਣੀ ਕਹਾਣੀ ਸੁਣਨ ਦੇ ਰੋਂ ਵਿੱਚ ਨਾ ਵੇਖ ਕੇ ਸਾਰੇ ਟੱਬਰ ਵੱਲ ਪਿੱਠ ਕਰ ਲਈ ਅਤੇ ਕੰਧ ਨੂੰ ਸੁਣਾਉਣ ਲੱਗ ਪਈ ਸੀ, ਉਦੋਂ 7 ਵਰ੍ਹਿਆਂ ਦੀ ਅਲੜ ਬੱਚੀ ਸੀ। ਜਦ ਮੈਂ ਜੰਮਿਆ ਸਾਂ ਅਤੇ ਜਦੋਂ ਮੈਂ ਆਪਣਾ ਨਿੱਕਾ ਅੰਗੂਠਾ ਪਹਿਲੀ ਵਾਰੀ ਆਪਣੇ ਮੂੰਹ ਵਿੱਚ ਪਾਇਆ ਸੀ, ਮੈਨੂੰ ਕਿਸੇ ਦੋਸਤ ਦਾ ਅਨੁਭਵ ਨਹੀਂ ਸੀ। ਮੈਂ ਚੰਨ ਵੱਲ ਵੇਖਦਾ ਸਾਂ, ਮੈਂ ਹੱਸਦਾ ਸਾਂ, ਮੈਂ ਰੋਂਦਾ ਸਾਂ ਅਤੇ ਮੈਂ ਇਕੱਲਾ ਹੀ ਸੌਂਦਾ ਸਾਂ। ਦਿਲ ਕਰਦਾ ਹੈ ਕਿ ਉਦੋਂ ਵਾਂਗ ਜਦੋਂ ਮੈਂ ਮੱਸਾ ਬੱਚਾ ਸਾਂ ਆਪਣੇ ਨਾਲ ਗੱਲਾਂ ਕਰਾਂ ਅਤੇ ਖਿੜੀ ਜਵਾਨੀ ਦੀਆਂ ਚਮਕਦੀਆਂ ਪ੍ਰਸੰਨ ਗੈਰ ਜ਼ਿੰਮੇਵਾਰੀਆਂ ਦਾ ਚੇਤਾ ਕਰਾਂ। ਮੈਂ ਰੱਬ ਦਾ ਸ਼ੁਕਰ ਕਰਦਾ ਅਤੇ ਜੀਉਂਦਾ ਹਾਂ। ਮੇਰੇ ਮਨ ਦੀਆਂ ਅੱਖਾਂ ਸਾਹਮਣੇ ਮੇਰੀ ਜ਼ਿੰਦਗੀ ਦਾ ਸਾਰਾ ਵਿਸਥਾਰ ਲਿਖੇ ਹੋਏ ਪੰਨਿਆਂ ਵਾਂਗ ਖੁੱਲ੍ਹਾ ਪਿਆ ਹੈ ਅਤੇ ਮੈਂ ਬਾਲਪਨ ਦੀ ਮਾਸੂਮੀਅਤ ਨਾਲ, ਲੜਕਪਨ ਦੀਆਂ ਸ਼ਰਾਰਤਾਂ ਅਤੇ ਗੁਲਾਬੀ ਜਵਾਨੀ ਦੇ ਲਾਲ ਸੁਪਨੇ ਦੀਆਂ ਤਰੰਗਾਂ ਨਾਲ ਮੁੜ ਜਾਗ ਉੱਠਿਆ ਹਾਂ। ਉਹ ਰੌਂ ਅਜੇ ਵੀ ਮੇਰੇ ਹਨ। ਮੁੜ ਮੁੜ ਮੈਂ ਉਹਨਾਂ ਨੂੰ ਨਵੇਂ ਰੂਪ ਦਿੰਦਾ ਹਾਂ। ਜਿੰਨੇ ਜਨਮ ਅਤੇ ਜਿੰਨੀਆਂ ਮੌਤਾਂ ਮੈਂ ਚਾਹਾਂ ਲੈ ਸਕਦਾ ਹਾਂ। ਕਈ ਲੋਕ ਜਨਮ ਮਰਨ ਤੋਂ ਥੱਕ ਗਏ ਹਨ ਅਤੇ ਬੜਾ ਕੁਝ ਮਨੁੱਖ ਨੂੰ ਥਕਾ ਕੇ ਬਿਆਸ ਕਰ ਦੇਣ ਵਾਲਾ ਹੈ, ਪਰ ਜ਼ਿੰਦਗੀ ਸਦੀਵ ਆਪਣੀਆਂ ਖੁਸ਼ੀਆਂ ਨੂੰ ਨਵਿਆਂ ਕਰਦੀ ਰਹਿੰਦੀ ਹੈ। ਗੁਲਾਬ ਖਿੜਦੇ ਹਨ, ਪੰਛੀ ਗਾਉਂਦੇ ਹਨ ਅਤੇ ਮਨੁੱਖ ਦਾ ਬੱਚਾ ਹੱਸਦਾ ਹੈ। ਪੂਰਬ ਦੇ ਵਿਚਾਰਵਾਨ ਪ੍ਰਾਰਥਨਾ ਕਰਦੇ ਰਹੇ ਹਨ ਕਿ ਉਹ ਮੁੜ ਨਾ ਜੰਮਣ। ਪੁਰਾਣੀ ਬੁੱਸੀ ਹੋਈ ਵਿਚਾਰਧਾਰਾ ਵਿੱਚ ਡੂੰਘਾ ਨਿਰਾਸ਼ਾਵਾਦ ਹੈ, ਪਰ ਮੈਨੂੰ ਨਵੇਂ ਜਨਮ ਨਾਲੋਂ ਕੁਝ ਵੀ ਵਧੇਰੇ ਦਿਲਚਸਪ ਨਹੀਂ ਲੱਗਦਾ। ਬੁੱਢਾ ਆਦਮੀ ਹੋਣਾ ਅਤੇ ਨਾਲ ਹੀ ਸੁੱਚੀ ਕਲਪਨਾ ਦੇ ਸਰੀਰ ਵਿੱਚ ਚੰਨ ਨਾਲ ਖੇਡਣ ਵਾਲਾ ਬਾਲ ਹੋਣਾ ਮੇਰੀ ਰੂਹ ਨੂੰ ਮੋਹ ਲੈਂਦਾ ਹੈ। ਹਾਂਜੀ, ਬੁੱਢਾ ਆਦਮੀ ਹੋਣਾ ਅਤੇ ਨਾਲ ਹੀ ਸੁੱਚੀ ਕਲਪਨਾ ਦੇ ਸਰੀਰ ਵਿੱਚ ਚੰਨ ਨਾਲ ਖੇਡਣ ਵਾਲਾ ਬਾਲ ਹੋਣਾ ਮੇਰੀ ਰੂਹ ਨੂੰ ਮੋਹ ਲੈਂਦਾ ਹੈ। ਆਹ, ਆਪਣਾ ਗੁਣਨ ਫਲ ਹੋਣਾ ਅਤੇ ਇਹਦਾ ਆਪੇ ਨੂੰ ਪਤਾ ਨਾ ਹੋਣਾ, ਉਸ ਗਿਆਨ ਦੀ ਧੂੜ ਤੋਂ, ਉਸ ਝੁਰੜੀ ਹੋਈ ਸਿਆਣਪ ਤੋਂ ਜਿਹੜੀ ਬੁਢਾਪੇ ਦੇ ਹੱਡ ਮਾਸ ਨੂੰ ਚੰਬੜ ਜਾਂਦੀ ਹੈ, ਬਚੇ ਰਹਿਣਾ ਮੌਤ ਰਾਹੀਂ ਆਈ ਇੱਕ ਬਰਕਤ ਹੈ। ਬੁੱਢੇ ਆਦਮੀ ਦੀ ਸਿਆਣਪ ਜ਼ਹਿਰੀਲੀ ਹੈ, ਜਵਾਨੀ ਦੇ ਨਾਦਾਨ ਉਦਮ ਅਤੇ ਇਹਦੀਆਂ ਸੱਜਰੀਆਂ ਚਰਨਾਟਾਂ ਦੈਵੀ ਅਸਚਰਤਾ ਨਾਲ ਕਿਹੜੇ ਭਰਪੂਰ ਆਉਂਦੇ ਹਨ। ਇਸ ਲਈ ਇਹ ਕਿਤਾਬ ਇੱਕ ਕੋਸ਼ਿਸ਼ ਹੈ ਬਾਲਪਨ ਵਿੱਚ ਅਤੇ ਜਵਾਨੀ ਦੇ ਸੁਪਨਿਆਂ ਵਿੱਚ ਮੁੜ ਜੀਉਣ ਦੀ, ਅਤੇ ਹੰਢੀ ਵਰਤੀ ਅਤੇ ਥੱਕੀ ਟੁੱਟੀ ਬੁੱਧੀ ਦੀਆਂ ਗਿਣਤੀਆਂ ਅਤੇ ਵਿਉਂਤਾਂ ਭੁਲਾਉਣ ਦੀ। ਜ਼ਿੰਦਗੀ ਦੇ ਹਿਰਖ ਹੀ ਅਸਲੀਅਤ ਹਨ ਅਤੇ ਬਾਗ ਵਿੱਚ ਇੱਕ ਕਲੀ ਦਾ ਖਿੜਨਾ ਅਤੇ ਜਵਾਨੀ ਦਾ ਜੋਬਨ ਵਿੱਚ ਆਉਣਾ ਹਮੇਸ਼ਾ ਲਈ ਅਤੇ ਸਭਨਾਂ ਲਈ, ਮੋਇਆ ਅਤੇ ਜੀਉਂਦਿਆਂ ਦੋਹਾਂ ਲਈ ਮਨਮਲਵੇ ਵਿਸ਼ੇ ਹਨ। ਯਾਦਾਂ ਜ਼ਿੰਦਗੀ ਹਨ ਅਤੇ ਮਨ ਦੀ ਟੋਕਰੀ ਵਿੱਚ ਫੁੱਲਾਂ ਨੂੰ, ਮਨੁੱਖਾਂ ਨੂੰ ਅਤੇ ਸਿਤਾਰਿਆਂ ਨੂੰ ਇਕੱਠਾ ਕਰੀ ਜਾਣਾ ਅਤ ਸ਼ਾਨਦਾਰ ਰੁਝੇਵਾਂ ਹੈ। ਹਾਂਜੀ, ਫਿਰ ਦੁਹਰਾ ਦੇਈਏ, ਇਹ ਕਿਤਾਬ ਕਿਉਂ ਲਿਖੀ ਗਈ? ਇਸ ਲਈ ਕਿ ਇਹ ਕਿਤਾਬ ਇੱਕ ਕੋਸ਼ਿਸ਼ ਹੈ ਬਾਲਪਨ ਵਿੱਚ ਅਤੇ ਜਵਾਨੀ ਦੇ ਸੁਪਨਿਆਂ ਵਿੱਚ ਮੁੜ ਜਿਉਣ ਦੀ ਅਤੇ ਹੰਢੀ ਵਰਤੀ ਅਤੇ ਥੱਕੀ ਟੁੱਟੀ ਬੁੱਧੀ ਦੀਆਂ ਗਿਣਤੀਆਂ ਅਤੇ ਵਿਉਂਤਾਂ ਭੁਲਾਉਣ ਦੀ। ਜ਼ਿੰਦਗੀ ਦੇ ਹਿਰਖ ਹੀ ਅਸਲੀਅਤ ਹਨ ਅਤੇ ਬਾਗ ਵਿੱਚ ਇੱਕ ਕਲੀ ਦਾ ਖਿੜਨਾ ਅਤੇ ਜਵਾਨੀ ਦਾ ਜੋਬਨ ਵਿੱਚ ਆਉਣਾ ਹਮੇਸ਼ਾ ਲਈ ਅਤੇ ਸਭਨਾਂ ਲਈ ਮੋਇਆਂ ਅਤੇ ਜੀਉਂਦਿਆਂ ਦੋਹਾਂ ਲਈ ਮਨਮਲਵੇ ਵਿਸ਼ੇ ਹਨ। ਯਾਦਾਂ ਜ਼ਿੰਦਗੀ ਹਨ ਅਤੇ ਮਨ ਦੀ ਟੋਕਰੀ ਵਿੱਚ ਫੁੱਲਾਂ ਨੂੰ, ਮਨੁੱਖਾਂ ਨੂੰ ਅਤੇ ਸਿਤਾਰਿਆਂ ਨੂੰ ਇਕੱਠਾ ਕਰੀ ਜਾਣਾ ਅਤ ਸ਼ਾਨਦਾਰ ਰੁਝੇਵਾਂ ਹੈ। ਚੱਕ ਨੰਬਰ 73/19 ਬਰਾਸਤਾ ਨਨਕਾਣਾ ਸਾਹਿਬ ਪੰਜਾਬ 1927 ਪੂਰਨ ਸਿੰਘ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਤੋਂ ਅੱਗੇ ਅਸਲੀ ਲਿਖਤ ਸ਼ੁਰੂ ਹੋਵੇਗੀ ਜੋ ਆਪ ਜੀ ਨੇ ਆਪਣੀ ਜ਼ਿੰਦਗੀ ਦੀਆਂ ਘਟਨਾਵਾਂ ਦਾ ਵਰਣਨ ਕੀਤਾ ਹੈ। ਉਸਨੂੰ ਅੱਗੇ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।